ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣੈ ਕਪਟੇ ਖਪਹਿ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣੈ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚੇਤਨਾ ਆਵੈ ਆਪਣੈ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਏ ਮਨੁਆ ਥਿਰ ਨਾਹੇ ਅਨ ਦਿਨ ਜਲਤ ਰਹੇ ਦਿਨ ਰਾਤੀ ਹਉਮੈ ਖਪਹਿ ਖਪਾਹੇ ਅੰਤਰ ਲੋਭ ਮਹਾ ਗੁਬਾਰਾ ਤਿੰਨ ਕੈ ਨਿਕਟ ਨਾ ਕੋਈ ਜਾਹੇ ਉਹ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਜਨਮ ਮਰਹਿ ਮਰ ਜਾਹੇ ਨਾਨਕ ਬਖਸ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇਈ ਵਿਚੱਖਣ ਜੰਤ ਜਿੰਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਰੱਬੀ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਇਹ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਰਾਗ ਸੋਰਠ ਦੀ ਵਾਰ ਅੰਦਰ ਔਰ ਕੱਲ ਵੀ ਸਤਿਗੁਰਾਂ ਨੇ ਇਸੇ ਹੀ ਪਾਵਨ ਪਵਿੱਤਰ ਹੁਕਮ ਦੀ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮਨਾਮੇ ਦੇ ਅੰਦਰ ਅਗਿਆਨੀ ਦਾ ਜ਼ਿਕਰ ਕੀਤਾ ਹੈ, ਕਪਟੀ ਦਾ ਜ਼ਿਕਰ ਕੀਤਾ ਹੈ, ਮਨਮੁੱਖ ਦਾ ਜ਼ਿਕਰ ਕੀਤਾ ਹੈ। ਅਗਿਆਨੀ, ਕਪਟੀ ਅਤੇ ਮਨਮੁੱਖ ਇਹਨਾਂ ਦੇ ਨਾਲ ਨਾਲ ਸਤਿਗੁਰੂ ਜੀ ਨੇ ਲੱਛਣ ਦਰਸਾਏ ਨੇ। ਪੌੜੀ ਦੇ ਅੰਦਰ ਪਰਮੇਸ਼ਰ ਦੇ ਪਿਆਰਿਆਂ ਦਾ ਜ਼ਿਕਰ ਕੀਤਾ ਹੈ, ਉਹਨਾਂ ਦੀ ਖੁਰਾਕ ਦਾ ਜ਼ਿਕਰ ਕੀਤਾ ਹੈ ਔਰ ਉਹਨਾਂ ਨੂੰ ਪਵਿੱਤਰਤਾ ਆਈ, ਨਿਰਮਲਤਾ ਕਿਵੇਂ ਪ੍ਰਾਪਤ ਹੋਈ ਇਹਦੇ ਬਾਰੇ ਹਜ਼ੂਰ ਨੇ ਦਰਸਾਇਆ ਹੈ। ਸੋ ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਚੌਥਾ।
ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਾਗ ਸੋਰਠ ਦੀ ਵਾਰ ਦੀ ਆਰੰਭਤਾ ਕੀਤੀ ਹੈ ਔਰ ਸੋਰਠ ਰਾਗ ਦੇ ਅੰਦਰ ਜਿਤਣੀਆਂ ਪੌੜੀਆਂ ਹਨ ਇਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਲੋਕ ਅਤੇ ਮਹੱਲੇ ਇਹ ਰਲਵੇਂ ਮਿਲਵੇਂ ਆਉਂਦੇ ਨੇ, ਪਹਿਲੇ ਪਾਤਸ਼ਾਹ ਜੀ ਦੇ ਵੀ ਆਏ ਨੇ, ਦੂਜੇ ਪਾਤਸ਼ਾਹ ਜੀ ਦੇ, ਤੀਜੇ ਪਾਤਸ਼ਾਹ ਜੀ ਦੇ ਵੀ ਆਏ ਨੇ ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਹੁਕਮਨਾਮਾ ਰਾਗ ਸੋਰਠ ਦੀ ਵਾਰ ਅੰਦਰ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 652 53 ਤੇ ਸੁਭਾਏ ਮਾਣ ਹੈ।
ਅੰਤਰ ਅਗਿਆਨ ਭਈ ਮਤ ਮੱਧਮ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮੱਧਮ। ਅਗਿਆਨ ਕਹਿੰਦੇ ਨੇ ਬੇਸਮਝੀ ਨੂੰ, ਜਿਨ੍ਹਾਂ ਮਨੁੱਖਾਂ ਦੇ ਅੰਦਰ ਬੇਸਮਝੀ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਮਤ ਮੱਧਮ ਪੈ ਜਾਂਦੀ ਹੈ, ਉਹਨਾਂ ਦੀ ਮਤ ਹੋਛੀ ਬਣ ਜਾਂਦੀ ਹੈ। ਹੋਛੀ ਮਤ ਭਇਆ ਮਨ ਹੋਸ਼ਾ। ਜਦੋਂ ਮਤ ਹੋਸ਼ੀ ਹੁੰਦੀ ਹੈ ਤੇ ਉਸ ਵੇਲੇ ਸਤਸੰਗਤ ਜੀ ਮਨ ਜਿਹੜਾ ਹੈ ਇਹ ਮਨ ਵੀ ਹੋਸ਼ੇ ਪਾਣ ਵਾਲੇ ਪਾਸੇ ਤੁਰ ਜਾਂਦਾ ਹੈ, ਮਨ ਵੀ ਹੋਛਾ ਬਣ ਜਾਂਦਾ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਬੇਅੰਤ ਵਾਰ ਇਹ ਸ਼ਬਦ ਅਗਿਆਨ ਅਗਿਆਨੀ ਵਰਤੇ ਹਨ। ਸਤਿਗੁਰੂ ਜੀ ਫਰਮਾਉਂਦੇ ਨੇ ਭਰਮ ਭੂਲੇ ਅਗਿਆਨੀ ਅੰਧਲੇ ਭਰਮ ਭਰਮ ਫੂਲ ਤੁਰਾਵੇ। ਭਰਮ ਵਿੱਚ ਭੁੱਲੇ ਹੋਏ ਅੰਨੇ ਅਗਿਆਨੀ ਬੇਸਮਝ ਭਟਕ ਭਟਕ ਕੇ ਫੁੱਲ ਤੋੜਦੇ ਨੇ। ਫੁੱਲ ਤੋੜਨ ਤੋਂ ਭਾਵ ਬੇਸਮਝ ਲੋਕ ਮਨੁੱਖਾਂ ਦੇ ਦਿਲ ਦੁਖੀ ਕਰਦੇ ਨੇ। ਬਾਬਾ ਫਰੀਦ ਜੀ ਨੇ ਕਥਨ ਕੀਤਾ ਹੈ, ਜੇ ਤਉ ਪਿਰੀਆ ਦੀ ਸਿੱਕ ਹਿਆਓ ਨਾ ਠਾਹੇ ਕਹੀ ਦਾ। ਜੇ ਤੈਨੂੰ ਉਸ ਪਿਆਰੇ ਦੇ ਮਿਲਣ ਦੀ ਆਸ ਹੈ, ਚਾਹਣਾ ਹੈ, ਤੇ ਫਿਰ ਕਿਸੇ ਦਾ ਦਿਲ ਨਾ ਦੁਖਾ। ਕਿਉਂਕਿ ਵਿਦਵਾਨਾਂ ਦੀ ਵਿਚਾਰ ਹੈ, ਕਵੀ ਜਨਾਂ ਨੇ ਵੀ ਕਥਨ ਕੀਤਾ ਹੈ, ਕਿ ਮਨੁੱਖਾ ਸਰੀਰ ਰੱਬ ਦਾ ਘਰ ਹੈ ਔਰ ਰੱਬ ਇਸ ਸਰੀਰ ਰੂਪੀ ਘਰ ਦੇ ਅੰਦਰ ਵੱਸਦਾ ਹੈ। ਤੇ ਕਵੀਆਂ ਨੇ ਕਥਨ ਕੀਤਾ ਵੀ ਕਿਸੇ ਦਾ ਦਿਲ ਨਾ ਦੁਖਾ। ਜੇ ਤੂੰ ਕਿਸੇ ਦਾ ਦਿਲ ਦੁਖਾ ਦਿੱਤਾ ਉਹ ਪਰਮੇਸ਼ਰ ਦੁਖ ਜਾਵੇਗਾ, ਤੈਨੂੰ ਉਹਦੀ ਪ੍ਰਾਪਤੀ ਨਹੀਂ ਹੋਵੇਗੀ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਗਿਆਨਤਾ ਵਿੱਚ ਅੰਨੇ ਹੋਏ ਬੇਸਮਝ ਮਨੁੱਖ ਜਿਹੜੇ ਨੇ ਉਹ ਵਾਰ ਵਾਰ ਭਟਕ ਭਟਕ ਕੇ ਮਨੁੱਖਤਾ ਦੇ ਦਿਲ ਰੂਪੀ ਫੁੱਲ ਜਿਹੜੇ ਨੇ ਉਹਨਾਂ ਨੂੰ ਤੋੜਦੇ ਨੇ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ। ਜੇ ਐਸਾ ਅੰਨਾ ਅਗਿਆਨੀ ਪੁਰਸ਼ ਆਪਣੇ ਆਪ ਨੂੰ ਗੁਰੂ ਸਦਵਾਉਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਦੱਸੋ ਕਿਸ ਨੂੰ ਮਾਰਗ ਪਾਵੇਗਾ, ਸਹੀ ਰਸਤੇ ਤੇ ਸਹੀ ਦਿਸ਼ਾ ਉਹ ਕਿਸ ਨੂੰ ਦੇਵੇਗਾ, ਭਾਵ ਉਹ ਕਿਸੇ ਨੂੰ ਸਹੀ ਮਾਰਗ ਤੇ ਨਹੀਂ ਪਾ ਸਕਦਾ ਕਿਉਂਕਿ ਉਹ ਆਪ ਸਹੀ ਮਾਰਗ ਤੋਂ ਖੁੰਝਿਆ ਹੋਇਆ ਹੈ, ਆਪ ਉਹ ਸਹੀ ਮਾਰਗ ਤੇ ਤੁਰ ਨਹੀਂ ਸਕਿਆ, ਆਪਣੇ ਆਪ ਨੂੰ ਗੁਰੂ ਸਦਵਾਉਣ ਲੱਗ ਪਿਆ। ਸਤਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਅੰਦਰ ਸਾਖੀ ਆਉਂਦੀ ਹੈ। ਸਤਿਗੁਰੂ ਜੀ ਜ਼ਿਲ੍ਹਾ ਫਿਰੋਜ਼ਪੁਰ ਲਧਾਈ ਕੇ ਨਗਰ ਵਿਖੇ ਸਿੱਖਾਂ ਸਮੇਤ ਉਤਰੇ ਹੋਏ ਸਨ। ਇੱਕ ਅਜਗਰ ਜੋ ਸਤਿਗੁਰਾਂ ਵੱਲੇ ਆ ਰਿਹਾ ਸੀ, ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਤੁਹਾਡੇ ਵੱਲੇ ਤੁਰਿਆ ਆਉਂਦਾ, ਜੇ ਹੁਕਮ ਹੋਵੇ ਤਾਂ ਚੌਕੇ ਪਾਸੇ ਕਰ ਦਈਏ, ਹੈ ਸਰੀਰ ਕਰਕੇ ਭਾਰਾ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਆਉਣ ਦਿਓ। ਸਤਿਗੁਰਾਂ ਦੇ ਸਨਮੁਖ ਆਇਆ, ਸਤਿਗੁਰਾਂ ਨੇ ਅੰਗੂਠਾ ਛੁਹਾਇਆ ਪੈਰ ਦਾ ਤੇ ਸਤਸੰਗਤ ਜੀ ਉਹਦੇ ਪ੍ਰਾਣ ਛੁੱਟ ਗਏ, ਉਹਦੇ ਵਿੱਚ ਕੀੜੇ ਪਏ ਹੋਏ ਸਨ। ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੌਣ ਸੀ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਸੀ, ਪਰ ਹੈ ਇਹਦੇ ਪੱਲੇ ਕੁਛ ਵੀ ਨਹੀਂ ਸੀ, ਆਪ ਇਹ ਸਹੀ ਮਾਰਗ ਤੋਂ ਖੁੰਝਿਆ ਹੋਇਆ ਸੀ, ਲੋਕਾਂ ਨੂੰ ਆਪਣੇ ਪਿੱਛੇ ਲਾ ਕਰਕੇ ਲੁੱਟਦਾ ਸੀ ਔਰ ਜਦੋਂ ਇਹਦੀ ਮੌਤ ਹੋਈ ਇਹਦਾ ਧਿਆਨ ਮਾਇਆ ਵਿੱਚ ਸੀ, ਮਾਇਆ ਵਿੱਚ ਧਿਆਨ ਰਹਿਣ ਕਰਕੇ ਇਹਨੂੰ ਸਰਪ ਦੀ ਜੂਣ ਪ੍ਰਾਪਤ ਹੋਈ। ਉਹ ਲੋਕ ਜਿਹੜੇ ਇਹਦੀ ਪੂਜਾ ਕਰਦੇ ਸਨ ਉਹ ਕੀੜੇ ਬਣ ਕੇ ਜਿਵੇਂ ਇਹ ਉਹਨਾਂ ਨੂੰ ਜਿਉਂਦਿਆਂ ਤੋੜ ਤੋੜ ਕੇ ਖਾਂਦਾ ਰਿਹਾ, ਇਸੇ ਤਰ੍ਹਾਂ ਹੁਣ ਉਹ ਕੀੜੇ ਇਹਨੂੰ ਤੋੜ ਤੋੜ ਕੇ ਖਾ ਰਹੇ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਉਹ ਸਰਪ ਦਾ ਉਧਾਰ ਕੀਤਾ। ਸਤਿਗੁਰੂ ਜੀ ਕਹਿੰਦੇ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ, ਅੰਨਾ ਅਗਿਆਨੀ ਬੇਸਮਝ ਆਦਮੀ ਆਪਣੇ ਆਪ ਨੂੰ ਗੁਰੂ ਸਦਵਾਉਂਦਾ ਹੈ ਪਰ ਉਹ ਕਿਸ ਨੂੰ ਮਾਰਗ ਪਾਵੇਗਾ, ਸਹੀ ਦਿਸ਼ਾ ਕਿਸ ਨੂੰ ਦੇਵੇਗਾ, ਕਿਉਂਕਿ ਉਹਦੇ ਕੋਲ ਸਹੀ ਦਿਸ਼ਾ ਹੈ ਨਹੀਂ, ਸਹੀ ਮਾਰਗ ਸਿੱਧਾ ਰਸਤਾ ਉਹਦੇ ਕੋਲ ਹੈ ਨਹੀਂ, ਇਸ ਕਰਕੇ ਜਿਹੜੇ ਉਹਦੇ ਨਾਲ ਜੁੜਨਗੇ ਸਤਸੰਗਤ ਜੀ ਉਹ ਮਾਰਗ ਹੀ ਪੈਣਗੇ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਅੰਤਰ ਅਗਿਆਨ ਭਈ ਮਤ ਮੱਧਮ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ, ਬੇਸਮਝੀ ਹੈ, ਉਹਨਾਂ ਦੀ ਮਤ ਹੋਸ਼ੀ ਬਣ ਜਾਂਦੀ ਹੈ, ਉਹਨਾਂ ਦੀ ਮਤ ਮੱਧਮ ਪੈ ਜਾਂਦੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਹੋਰ ਵੀ ਦਰਸਾਇਆ ਹੈ, ਸਤਿਗੁਰੂ ਜੀ ਕਹਿੰਦੇ ਨੇ ਅਗਿਆਨੀ ਮਤ ਹੀਣ ਹੋਏ, ਗਿਆਨ ਤੋਂ ਹੀਣਾ ਬੇਸਮਝ ਮਨੁੱਖ ਜਿਹੜਾ ਹੈ ਨਾ ਉਹ ਮਤ ਹੀਣਾ ਹੁੰਦਾ ਹੈ। ਕੱਲ ਵੀ ਆਪਾਂ ਵਿਚਾਰਿਆ ਸੀ ਮਨ ਸਮਝਾਵਣ ਕਾਰਨੇ ਕਛੂਅਕ ਪੜੀਏ ਗਿਆਨ। ਮਨ ਨੂੰ ਸਮਝਾਉਣ ਵਾਸਤੇ, ਸੋਝੀ ਪ੍ਰਾਪਤ ਕਰਨ ਵਾਸਤੇ ਜੀਵਨ ਦੀ ਕੁਛ ਗਿਆਨ ਪੜ੍ਹਨਾ ਚਾਹੀਦਾ, ਪਰ ਕੇਵਲ ਕਿਤਾਬੀ ਗਿਆਨ ਪ੍ਰਾਪਤ ਕਰਕੇ ਕਿਤਾਬੀ ਕੀੜੇ ਨਹੀਂ ਬਣਨਾ ਚਾਹੀਦਾ। ਐਸਾ ਨਹੀਂ ਵੀ ਕਿਤਾਬਾਂ ਪੜ੍ਹ ਲਈਆਂ ਤਾਂ ਮੁੜ ਕੇ ਐਵੇਂ ਸਿਰ ਅਡਾਉਣ ਲੱਗ ਪਏ ਕਿ ਫਲਾਣੇ ਨੇ ਇਸ ਤਰ੍ਹਾਂ ਲਿਖਿਆ, ਫਲਾਣੇ ਨੇ ਇਸ ਤਰ੍ਹਾਂ ਲਿਖਿਆ। ਇਹਨੂੰ ਝੋਟਾ ਗਿਆਨ ਕਹਿੰਦੇ ਨੇ। ਝੋਟੇ ਦਾ ਕੰਮ ਹੈ ਬੂਝਿਆਂ ਦੇ ਵਿੱਚ ਸਿਰ ਮਾਰੀ ਜਾਣਾ ਮਾਰੀ ਜਾਣਾ। ਉਹਨੂੰ ਪ੍ਰਾਪਤ ਕੁਛ ਵੀ ਨਹੀਂ ਹੁੰਦਾ, ਪਰ ਉਹਦੀ ਆਦਤ ਬਣ ਜਾਂਦੀ ਹੈ ਕਿ ਉਹਨੇ ਬੂਝਿਆਂ ਦੇ ਵਿੱਚ ਸਿਰ ਮਾਰਨਾ ਹੀ ਮਾਰਨਾ। ਐਸੇ ਹੀ ਲੋਕ ਜਿਹੜਾ ਬਹੁਤਾ ਪੜ੍ਹਦੇ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਉਹ ਕੱਢ ਜਾਂਦੇ ਨੇ। ਜੇਤਾ ਪੜ੍ਹਿਆ ਤੇਤਾ ਕੜਿਆ। ਜਿਤਨਾ ਕੋਈ ਮਨੁੱਖ ਬਹੁਤਾ ਪੜ੍ਹ ਜਾਂਦਾ ਹੈ ਨਾ, ਉਹ ਆਪਣੀ ਮੱਤ ਨੂੰ ਅੱਗੇ ਰੱਖਦਾ ਹੈ ਕਿ ਮੇਰੇ ਵਰਗਾ ਹੋਰ ਕੋਈ ਹੈ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਉਹ ਬੇਸਵਾਦਲਾ ਹੋ ਜਾਂਦਾ ਹੈ। ਜਿਵੇਂ ਆਪਾਂ ਪੁਰਾਤਨ ਸਮੇਂ ਵੇਖਿਆ ਹੈ, ਮਾਤਾਵਾਂ ਕਾੜਨੀ ਦੇ ਵਿੱਚ ਦੁੱਧ ਧਰਿਆ ਕਰਦੀਆਂ ਸਨ, ਅਤੇ ਜੇ ਉਹਦੇ ਥੱਲੇ ਗੋਹੇ ਜ਼ਿਆਦਾ ਪਾ ਦੇਣੇ, ਅੱਗ ਦਾ ਸੇਕ ਜ਼ਿਆਦਾ ਹੋ ਜਾਣਾ, ਅਤੇ ਸਤਸੰਗਤ ਜੀ ਉਹ ਦੁੱਧ ਬਹੁਤਾ ਕੱਢ ਜਾਂਦਾ ਸੀ। ਜਦੋਂ ਬਹੁਤਾ ਕੱਢ ਜਾਂਦਾ ਸੀ ਤਾਂ ਉਹ ਬੇਸਵਾਦਲਾ ਹੋ ਜਾਂਦਾ ਸੀ, ਉਹਨੂੰ ਪੀਣ ਵਾਸਤੇ ਕੋਈ ਤਿਆਰ ਨਹੀਂ ਸੀ ਹੁੰਦਾ। ਐਸਾ ਹੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਜੇਤਾ ਪੜ੍ਹਿਆ ਤੇਤਾ ਕੜਿਆ। ਜਿਤਨਾ ਕੋਈ ਮਨੁੱਖ ਬਹੁਤਾ ਪੜ੍ਹਦਾ ਹੈ ਉਤਨਾ ਹੀ ਉਹ ਕੱਢ ਜਾਂਦਾ ਹੈ, ਬੇਸਵਾਦਲਾ ਹੋ ਜਾਂਦਾ ਹੈ। ਉਹਦੀ ਮੱਤ ਨਾਲ, ਉਹਦੀ ਰਾਏ ਨਾਲ ਸਾਰੇ ਲੋਕ ਜਿਹੜੇ ਨੇ ਉਹ ਸਹਿਮਤ ਨਹੀਂ ਹੁੰਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਗਿਆਨੀ ਮੱਤ, ਅਗਿਆਨੀਆਂ ਦੀ ਜਿਹੜੀ ਮੱਤ ਹੈ ਨਾ, ਬੇਸਮਝੀ ਦੇ ਕਾਰਨ ਉਹ ਹੋਸ਼ੀ ਹੋ ਜਾਂਦੀ ਹੈ। ਅਗਿਆਨੀ ਮੱਤ ਹੀਣ ਹੈ, ਗੁਰਬਿਨ ਗਿਆਨ ਨਾ ਹੋਏ। ਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ। ਸਤਸੰਗਤ, ਕਈ ਵਾਰ ਅਸੀਂ ਕੇਵਲ ਦੁਨਿਆਵੀ ਗਿਆਨ ਪ੍ਰਾਪਤ ਕਰਦੇ ਹਾਂ, ਅਧਿਆਤਮਕ ਗਿਆਨ ਵਾਲੇ ਪਾਸੇ ਅਸੀਂ ਨਹੀਂ ਜੁੜਦੇ। ਪਰ ਜਿਨ੍ਹਾਂ ਦੀ ਬਿਰਤੀ, ਜਿਨ੍ਹਾਂ ਦੀ ਸੁਰਤ ਗੁਰੂ ਸ਼ਬਦ ਨਾਲ ਜੁੜ ਜਾਂਦੀ ਹੈ, ਉਹ ਪ੍ਰੀਤਮ ਦੇ ਦੇਸ਼ ਪਹੁੰਚ ਜਾਂਦੇ ਨੇ, ਅਤੇ ਫਿਰ ਉਹ ਪ੍ਰੀਤਮ ਦੀਆਂ ਬਾਤਾਂ ਕਰਦੇ ਨੇ। ਫਿਰ ਅਸੀਂ ਕਹਿੰਦੇ ਵੀ ਇਹ ਅਗੰਮੀ ਗੱਲਾਂ ਕਰੀ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਿਹੜੇ ਪ੍ਰੀਤਮ ਦੇ ਦੇਸ਼ ਪਹੁੰਚ ਜਾਂਦੇ ਨੇ ਨਾ ਗੁਰਮੁਖੋ, ਉਹ ਫਿਰ ਪ੍ਰੀਤਮ ਦੀਆਂ ਗੱਲਾਂ ਕਰਦੇ ਨੇ। ਉਹਨਾਂ ਦੀਆਂ ਗੱਲਾਂ ਸੰਸਾਰੀ ਗੱਲਾਂ ਨਾਲੋਂ ਵੱਖਰੀਆਂ ਨੇ। ਇਸੇ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀ ਲੋਕਾਂ ਦੀਆਂ ਗੱਲਾਂ ਸੰਸਾਰੀ ਨੇ, ਇਹਨਾਂ ਨੇ ਕਾਰੋ ਵਿਹਾਰ ਦੀਆਂ ਗੱਲਾਂ ਕਰਨੀਆਂ, ਆਪਣੇ ਘਰਾਂ ਦੀਆਂ ਗੱਲਾਂ ਕਰਨੀਆਂ ਨੇ। ਪਰ ਗੁਰਮੁਖੋ, ਭਗਤਾਂ ਨੇ ਪਰਮੇਸ਼ਰ ਦੀਆਂ ਗੱਲਾਂ ਕਰਨੀਆਂ। ਹੁਣ ਜਿਹੜੇ ਸੰਸਾਰੀ ਨੇ ਉਹਨਾਂ ਨੂੰ ਭਗਤਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਅਤੇ ਭਗਤਾਂ ਨੂੰ ਸੰਸਾਰੀਆਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹਨਾਂ ਦਾ ਆਪਸ ਵਿੱਚ ਜੋੜ ਨਹੀਂ ਬਣਦਾ, ਇਹਨਾਂ ਦਾ ਆਪਸ ਵਿੱਚ ਮੇਲ ਮਿਲਾਪ ਨਹੀਂ ਹੁੰਦਾ, ਇਹ ਦੋਨੋਂ ਹੀ ਆਪਸ ਵਿੱਚ ਵੱਖਰੇ ਵੱਖਰੇ ਰਹਿੰਦੇ ਨੇ। ਤੋ ਸਾਹਿਬ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਅੰਤਰ ਅਗਿਆਨ ਭਈ ਮਤ ਮੱਧਮ, ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਬੇਸਮਝੀ ਹੈ, ਉਹਨਾਂ ਦੀ ਮੱਤ ਮੱਧਮ ਪੈ ਜਾਂਦੀ ਹੈ, ਉਹਨਾਂ ਦੀ ਮੱਤ ਹੋਸ਼ੀ ਹੋ ਜਾਂਦੀ ਹੈ।
ਸਤਿਗੁਰ ਕੀ ਪ੍ਰਤੀਤ ਨਾਹੀ,
ਸਤਸੰਗਤ ਜੀ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ 'ਤੇ ਭਰੋਸਾ ਨਹੀਂ ਆਉਂਦਾ, ਉਹਨਾਂ ਦਾ ਸਿਦਕ ਸਤਿਗੁਰੂ 'ਤੇ ਟਿਕਦਾ ਨਹੀਂ, ਉਹ ਵਾਰ ਵਾਰ ਭਰਮਣ ਕਰਦੇ ਫਿਰਦੇ ਨੇ, ਕਦੀ ਕਿਤੇ ਕਦੀ ਕਿਤੇ। ਕਿਸੇ ਵਿਦਵਾਨ ਨੇ ਜ਼ਿਕਰ ਕੀਤਾ ਹੈ ਕਿ ਇੱਕ ਸੇਠ ਨੇ ਇੱਕ ਨੌਕਰ ਰੱਖ ਲਿਆ, ਉਹ ਨੌਕਰ ਘੋੜੇ ਦੀ ਸੇਵਾ ਕਰਦਾ ਹੈ। ਇੱਕ ਦਿਨ ਐਸਾ ਆਇਆ ਵੀ ਉਹ ਨੌਕਰ ਸੌਂ ਗਿਆ, ਚੋਰ ਆਏ ਅਤੇ ਉਹ ਘੋੜਾ ਚੋਰੀ ਕਰਕੇ ਲੈ ਗਏ। ਸੇਠ ਨੇ ਨੌਕਰ ਨੂੰ ਆਵਾਜ਼ ਮਾਰੀ, ਕਹਿਣ ਲੱਗਾ ਬੇਟਾ ਘੋੜਾ ਤਿਆਰ ਕਰਕੇ ਲਿਆਓ, ਮੈਂ ਬਾਹਰ ਜਾਣਾ। ਜਦੋਂ ਜਾ ਕੇ ਵੇਖਿਆ ਤਾਂ ਘੋੜਾ ਉੱਥੇ ਹੈ ਨਹੀਂ ਸੀ। ਕਹਿਣ ਲੱਗਾ ਸੇਠ ਜੀ, ਘੋੜਾ ਤਾਂ ਚੋਰ ਲੈ ਗਏ ਨੇ, ਪਰ ਇਸ ਤੋਂ ਪਹਿਲਾਂ ਉਹਨੇ ਆਪਣੀ ਮਾਂ ਨੂੰ ਕਿਹਾ ਸੀ। ਕਹਿਣ ਲੱਗਾ ਮਾਂ, ਮੇਰੀ ਤਨਖਾਹ ਥੋੜ੍ਹੀ ਹੈ, ਮੈਂ ਆਪਣੀ ਤਨਖਾਹ ਵਧਾਉਣੀ ਹੈ, ਕਿਵੇਂ ਵਧਾਵਾਂ? ਅਤੇ ਮਾਂ ਨੇ ਕਿਹਾ ਸੀ, ਕਹਿਣ ਲੱਗੀ ਬੇਟਾ ਜਦੋਂ ਸੇਠ ਸ਼ਾਹੂਕਾਰ ਪ੍ਰਸੰਨ ਹੋਵੇ ਨਾ, ਉਦੋਂ ਸਹੀ ਨਾ ਉਹਨੂੰ ਬੇਨਤੀ ਕਰ ਲਿਓ ਵੀ ਮੇਰੀ ਤਨਖਾਹ ਥੋੜ੍ਹੀ ਹੈ ਅਤੇ ਮੇਰੀ ਤਨਖਾਹ ਵਧਾ ਦਿਓ। ਹੁਣ ਜਦੋਂ ਸੇਠ ਨੇ ਉਹਨੂੰ ਘੋੜਾ ਲਿਆਉਣ ਵਾਸਤੇ ਕਿਹਾ ਅਤੇ ਉਹ ਨੌਕਰ ਕਹਿਣ ਲੱਗਾ, ਸੇਠ ਜੀ ਘੋੜਾ ਤਾਂ ਚੋਰ ਲੈ ਗਏ ਨੇ, ਪਰ ਮੈਂ ਹੁਣੇ ਜਾਂਦਾ, ਚੋਰਾਂ ਦੇ ਸਮੇਤ ਘੋੜਾ ਫੜ ਕੇ ਲਿਆਉਣਾ। ਉਹ ਸੇਠ ਹੱਸ ਪਿਆ, ਉਹਦੀ ਅਗਿਆਨਤਾ ਨੂੰ ਵੇਖ ਕੇ, ਬੇਸਮਝੀ ਨੂੰ ਵੇਖ ਕੇ ਵੀ ਹੁਣ ਐਡੀ ਛੇਤੀ ਇਹ ਚੋਰ ਅਤੇ ਘੋੜਾ ਕਿਸ ਤਰ੍ਹਾਂ ਫੜ ਕੇ ਲਿਆਵੇਗਾ। ਜਦੋਂ ਉਹ ਹੱਸਿਆ ਅਤੇ ਉਹਨੇ ਵਿਚਾਰਿਆ ਵੀ ਅੱਜ ਸੇਠ ਬੜਾ ਖੁਸ਼ ਹੈ, ਅਤੇ ਉਹਨੇ ਸਹੀ ਨਾ ਕਹਿ ਦਿੱਤਾ। ਕਹਿਣ ਲੱਗਾ ਸੇਠ ਜੀ ਮੇਰੀ ਤਨਖਾਹ ਘੱਟ ਆ, ਮੇਰੀ ਤਨਖਾਹ ਵਧਾ ਦਿਓ। ਉੱਥੇ ਪਰਵਾਨਾ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਵੀ ਅੱਗੇ ਕਿਵੇਂ ਬੀਤਿਆ ਹੋਵੇਗਾ, ਇੱਕ ਪਾਸੇ ਕਿਸੇ ਦੀ ਚੋਰੀ ਹੋਈ ਹੋਵੇ ਅਤੇ ਉਹ ਮਾਲਕ ਉਹਦੀ ਮੂਰਖਤਾ 'ਤੇ ਹੱਸ ਰਿਹਾ ਹੋਵੇ ਅਤੇ ਉਹ ਗਾੜੀਓਂ ਕਹੇ ਵੀ ਮੇਰੀ ਤਨਖਾਹ ਵਧਾ ਦਿਓ, ਅਤੇ ਮਾਲਕ ਉੱਥੇ ਕੀ ਵਰਤਾਰਾ ਵਰਤਾਵੇਗਾ? ਅਗਿਆਨਤਾ ਦੇ ਕਾਰਨ ਮਤ ਹੋਸ਼ੀ ਹੈ, ਸਤਿਗੁਰੂ 'ਤੇ ਭਰੋਸਾ ਨਹੀਂ ਬਾਝਦਾ, ਸਤਿਗੁਰੂ 'ਤੇ ਪ੍ਰਤੀਤ ਨਹੀਂ। ਸਤਸੰਗਤ ਜਿਨ੍ਹਾਂ ਦੀ ਸਤਿਗੁਰੂ 'ਤੇ ਪ੍ਰਤੀਤ ਨਹੀਂ ਨਾ, ਉਹਨਾਂ ਨੂੰ ਕਿਤਿਓਂ ਵੀ ਕੁਛ ਪ੍ਰਾਪਤ ਨਹੀਂ ਹੋ ਸਕਦਾ। ਜਿਨ੍ਹਾਂ ਨੇ ਸਤਿਗੁਰੂ 'ਤੇ ਭਰੋਸਾ ਰੱਖਿਆ ਵੀ ਸਤਿਗੁਰੂ ਤੇਰਾ ਦਰ ਛੱਡ ਕੇ ਅਸੀਂ ਕਿੱਥੇ ਜਾਈਏ, ਤੁਹਾਡੇ ਤੋਂ ਬਗੈਰ ਸਾਡਾ ਹੈ ਕੋਈ ਨਹੀਂ, ਉਹਨਾਂ ਦੀਆਂ ਝੋਲੀਆਂ ਸਤਿਗੁਰੂ ਨੇ ਭਰੀਆਂ ਨੇ। ਸਤਿਗੁਰੂ ਦੇ ਘਰ ਅੰਦਰ ਦੇਰ ਹੈ, ਅੰਧੇਰ ਨਹੀਂ। ਪਰ ਜਿਨ੍ਹਾਂ ਦਾ ਭਰੋਸਾ ਨਹੀਂ ਬਾਝਦਾ, ਸਤਸੰਗਤ ਜੀ ਉਹ ਵਾਰ ਵਾਰ ਭਟਕਦੇ ਫਿਰਦੇ ਨੇ, ਗੁਰੂ ਦਰਬਾਰ ਵਿੱਚ ਵੀ ਆਉਂਦੇ ਨੇ, ਬਾਹਰ ਅੰਦਰ ਵੀ ਤੁਰੇ ਫਿਰਦੇ ਨੇ।
ਕਿਉਂਕਿ ਉਹ ਬੇਪ੍ਰਤੀਤੇ ਨੇ ਤੇ ਬੇਪ੍ਰਤੀਤੇ ਨੂੰ ਕਦੇ ਵਾਸਤੇ ਸਿਦਕ ਨਹੀਂ ਆ ਸਕਦਾ, ਉਹਦਾ ਕਦੇ ਵਾਸਤੇ ਭਰੋਸਾ ਨਹੀਂ ਬੱਝ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਬੇਸਮਝੀ ਹੈ, ਮਤ ਹੋਸ਼ੀ ਹੈ, ਉਹਨਾਂ ਦੀ ਸਤਿਗੁਰੂ 'ਤੇ ਪ੍ਰਤੀਤ ਨਹੀਂ, ਅਤੇ ਸਤਿਗੁਰੂ ਵੀ ਫਿਰ ਉਹਨਾਂ 'ਤੇ ਪ੍ਰਤੀਤ ਭਰੋਸਾ ਨਹੀਂ ਕਰਦਾ। ਸਤਿਗੁਰੂ ਵੀ ਉਹਨਾਂ ਦਾ ਯਕੀਨ ਨਹੀਂ ਕਰਦਾ। ਜੇ ਉਹਨਾਂ ਨੂੰ ਸਤਿਗੁਰੂ 'ਤੇ ਯਕੀਨ ਨਹੀਂ ਨਾ ਆਉਂਦਾ ਤੇ ਸਤਿਗੁਰੂ ਵੀ ਉਹਨਾਂ 'ਤੇ ਯਕੀਨ ਨਹੀਂ ਕਰਦਾ।
ਅੰਦਰ ਕਪਟ ਸਭ ਕਪਟ ਕਰ ਜਾਣਾ।
ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰ ਕਪਟ ਹੈ, ਛਲ ਹੈ, ਧੋਖੇਬਾਜ ਨੇ, ਪਰ ਉਹ ਸਾਰਿਆਂ ਨੂੰ ਕਪਟੋ ਕਰ ਜਾਣੇ, ਸਾਰਿਆਂ ਨੂੰ ਕਪਟੀ ਕਰਕੇ ਜਾਣਦੇ ਨੇ ਵੀ ਇਹ ਸਾਰੇ ਮੇਰੇ ਵਰਗੇ ਕਪਟੀ ਹੋਣਗੇ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਹਜ਼ੂਰ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਬੰਦਾ ਬਹੁਤ ਵਲ ਛਲ ਕਰਕੇ, ਧੋਖੇ ਕਰਕੇ, ਫਰੇਬ ਕਰਕੇ ਧਨ ਲਿਆਉਂਦਾ ਹੈ, ਧਨ ਲਿਆਣ ਕੇ ਆਪਣੀ ਔਰਤ ਨੂੰ, ਆਪਣੇ ਪੁੱਤਰਾਂ ਨੂੰ ਦੇ ਦਿੰਦਾ ਹੈ, ਪਰ ਹਜ਼ੂਰ ਕਹਿੰਦੇ ਨੇ ਐ ਮਨ ਤੂੰ ਭੁੱਲ ਕੇ ਵੀ ਕਪਟ ਨਾ ਕਰ, ਤੂੰ ਭੁੱਲ ਕੇ ਵੀ ਕਿਸੇ ਨਾਲ ਛਲ ਵਾਲ ਨਾ ਕਰ, ਕਿਉਂਕਿ ਅੰਤ ਨੂੰ ਨਬੇਰਾ ਜਿਹੜਾ ਨਾ, ਹਿਸਾਬ ਕਿਤਾਬ ਜਿਹੜਾ ਉਹ ਤੇਰੇ ਜੀ ਪਾਸੋਂ ਲਿਆ ਜਾਣਾ ਹੈ, ਉੱਥੇ ਹੋਰ ਕਿਸੇ ਨੇ ਤੇਰੀ ਥਾਂ 'ਤੇ ਹਿਸਾਬ ਨਹੀਂ ਦੇਣਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਨਾਲ ਛਲ ਵਲ ਨਾ ਕਰ, ਕਿਉਂਕਿ ਕਪਟ ਕੀਜੈ ਹਰ ਨਾ ਭੀਜੈ। ਸਤਿਗੁਰੂ ਜੀ ਕਹਿੰਦੇ ਨੇ ਕਪਟ ਕੀਤੇ ਹਰ ਪੁਰਖ ਨਾ ਭੀਜੈ। ਜਿਹੜੇ ਛਲ ਵਲ ਕਰਦੇ ਨੇ ਨਾ, ਫਰੇਬ ਕਰਦੇ ਨੇ, ਧੋਖੇ ਕਰਦੇ ਨੇ, ਉਹਨਾਂ 'ਤੇ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, ਉਹਨਾਂ ਨੂੰ ਕਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਭਾਈ ਕਪਟ ਨਾ ਕਰ। ਔਰ ਸਤਸੰਗਤ ਜੀ, ਬੰਦਾ ਕਪਟ ਕਰਦਾ ਹੈ ਪਰ ਕਪਟ ਜਿਹੜਾ ਉਹ ਬੰਦੇ ਨੂੰ ਛੱਡ ਲੈਂਦਾ ਹੈ। ਹਜ਼ੂਰ ਨੇ ਜ਼ਿਕਰ ਕੀਤਾ ਰਾਜ ਕਪਟੰ, ਅਰੂਪ ਕਪਟੰ, ਧਨ ਕਪਟੰ ਕੁਲ ਗਰਭਤ ਹੈ। ਰਾਜ ਜਿਹੜਾ ਹੈ ਛਲ ਰੂਪ ਹੈ, ਇਹ ਬੰਦੇ ਨੂੰ ਛਲ ਲੈਂਦਾ ਹੈ। ਬੰਦਾ ਰਾਜ ਦੇ ਪਿੱਛੇ ਪਿੱਛੇ ਭੱਜਾ ਫਿਰਦਾ ਰਹਿੰਦਾ ਹੈ, ਪਰ ਬੰਦਾ ਰਾਜ ਨੂੰ ਨਹੀਂ ਛਲ ਸਕਦਾ, ਰਾਜ ਇਹਨੂੰ ਛਲ ਲੈਂਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਰਾਜ ਜਿਹੜਾ ਨਾ ਇਹ ਕਪਟ ਰੂਪ, ਛਲ ਰੂਪ ਹੈ, ਔਰ ਧਨ ਜਿਹੜਾ ਇਹ ਵੀ ਕਪਟ ਹੈ, ਇਹ ਵੀ ਛਲ ਰੂਪ ਹੈ। ਧਨ ਜਿਹੜਾ ਇਹ ਵੀ ਬੰਦੇ ਨੂੰ ਛਲ ਲੈਂਦਾ ਹੈ, ਇਸੇ ਤਰ੍ਹਾਂ ਰੂਪ ਵੀ ਛਲ ਰੂਪ ਹੈ, ਅਤੇ ਕੁਲ ਦਾ ਜਿਹੜਾ ਹੰਕਾਰ ਹੈ ਇਹ ਵੀ ਛਲ ਰੂਪ ਹੈ। ਸੰਚੰਤ ਬਿਖਿਆ ਛਲੰਗ ਛਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲ ਤੇ। ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਮਾਇਆ, ਜਿਹੜੀ ਬਿਖਿਆ ਤੂੰ ਇਕੱਠੀ ਕਰੀ ਜਾ ਰਿਹਾ ਨਾ, ਇਹ ਤੇਰੇ ਨਾਲ ਨਹੀਂ ਜਾਣੀ, ਕਿਉਂਕਿ ਨਾਲ ਪਰਮੇਸ਼ਰ ਦਾ ਨਾਮ ਜਾਂਦਾ ਹੈ, ਜੀਵ ਦੇ ਕੀਤੇ ਹੋਏ ਕਰਮ ਜਾਂਦੇ ਨੇ, ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਹਦੂਰ, ਮਨੁੱਖ ਦੇ ਕੀਤੇ ਚੰਗੇ ਮਾੜੇ ਕਰਮ ਜਿਹੜੇ ਨੇ ਇਹ ਧਰਮ ਰਾਜੇ ਦੀ ਹਾਜ਼ਰੀ ਅੰਦਰ ਵਾਚੇ ਜਾਂਦੇ ਨੇ, ਪੜ੍ਹੇ ਜਾਂਦੇ ਨੇ ਵੀ ਇਹਨੇ ਚੰਗੇ ਕਰਮ ਇੰਨੇ ਕੀਤੇ ਨੇ, ਮਾੜੇ ਕਰਮ ਇੰਨੇ ਕੀਤੇ ਨੇ। ਇਸ ਕਰਕੇ ਗੁਰਮੁਖੋ ਇਹ ਕਪਟ ਕੀਤਾ, ਛਲ ਕੀਤਾ, ਫਰੇਬ ਕੀਤਾ, ਮਾਇਆ ਇਕੱਠੀ ਕਰ ਲਈ, ਪਰ ਇਹਨੇ ਸਾਥ ਨਹੀਂ ਦੇਣਾ। ਸਤਿਗੁਰੂ ਜੀ ਕਹਿੰਦੇ ਨਾਨਕ ਬਿਨ ਹਰ ਸੰਗ ਨਾ ਚਾਲ ਤੇ, ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਅੰਦਰ ਕਪਟ ਸਭ ਕਪਟੋ ਕਰ ਜਾਣਾ। ਸਤਸੰਗ ਜੀ ਪਾਠ, ਕਪਟ ਹੈ, ਕਪਟ ਨਾਮ ਛਲਦਾ ਹੈ, ਇਹ ਸੰਸਕ੍ਰਿਤ ਦੇ ਸ਼ਬਦ ਨੇ ਕਪਟ। ਉਹ ਆਪਾਂ ਜੈਸਰੀ ਰਾਗ ਵਿੱਚ ਵੀ ਪੜ੍ਹਦੇ ਹਾਂ, ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਮੋ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇਹਨਾਂ ਅੱਖਰਾਂ ਦੀ ਬਣਤ ਇੱਕੋ ਜੀ ਹੈ, ਪਰ ਇਹਨਾਂ ਦੇ ਅਰਥ ਵੱਖਰੇ ਵੱਖਰੇ ਬਣਨਗੇ। ਔਰ ਜਿੱਥੇ ਕਪਟ ਹੋਵੇਗਾ, ਕਪਟ ਦਾ ਅਰਥ ਹੈ ਛਲ, ਧੋਖਾ ਕਰਨਾ, ਫਰੇਬ ਕਰਨਾ। ਕਪਟ ਦਾ ਅਰਥ ਹੈ ਦਰਵਾਜ਼ਾ। ਸੋ ਇਹਦੇ ਅਰਥ ਜਿਹੜੇ ਨੇ ਉਹ ਵੱਖਰੇ ਵੱਖਰੇ ਬਣਦੇ ਨੇ। ਅਸੀਂ ਕਈ ਵਾਰ ਉਹ ਜਿਹੜਾ ਕਪਟ ਹੈ ਨਾ, ਜਿਹੜਾ ਦਰਵਾਜ਼ੇ ਦੇ ਰੂਪ ਵਿੱਚ ਆਉਂਦਾ, ਉਹਨੂੰ ਵੀ ਕਈ ਵਾਰ ਅਸੀਂ ਕਪਟੀ ਬੋਲੀ ਜਾਂਦੇ ਹਾਂ, ਖੋਲ ਕਪਟ ਗੁਰ ਮੇਲੀਆ। ਉੱਥੇ ਥੋੜ੍ਹਾ ਜਿਹਾ ਕਪਟ ਕਰਕੇ ਪਾਠ ਬੋਲਣਾ ਕਪਟ, ਕਿ ਮਹਾਰਾਜ ਜਿਹੜੇ ਸਾਡੇ ਇਹ ਦਰਵਾਜ਼ੇ ਨੇ ਨਾ, ਇਹਨਾਂ ਨੂੰ ਖੋਲ ਕੇ ਸਾਨੂੰ ਆਪਣੇ ਨਾਲ ਮਿਲਾਓ, ਜਿਹੜਾ ਅਗਿਆਨਤਾ ਦਾ ਹਨੇਰਾ ਹੈ ਸੱਚੇ ਪਾਤਸ਼ਾਹ ਦੂਰ ਕਰੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਦੇ ਅੰਦਰ ਕਪਟ ਹੈ ਨਾ, ਉਹ ਸਾਰਿਆਂ ਨੂੰ ਕਪਟੀ ਕਰਕੇ ਜਾਣਦਾ ਹੈ।
ਕਪਟ ਖਪਹਿ ਖਪਾਹੀ,
ਕਪਟ ਕਰਕੇ ਆਪ ਖਪਦਾ ਹੈ, ਛਲ ਦੀ ਵਿਉਂਤ ਕਰਕੇ ਜਾਂਦਾ ਹੈ। ਪਰ ਜੇ ਅੱਗੋਂ ਕੁਛ ਹੱਥ ਨਾ ਲੱਗੇ ਫਿਰ ਖਪਦਾ ਹੈ, ਫਿਰ ਸੜਦਾ ਭੁੱਜਦਾ ਹੈ ਵੀ ਅੱਜ ਮੇਰੇ ਪੱਲੇ ਕੱਖ ਨਹੀਂ ਪਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪ ਖਪਦਾ ਹੈ, ਤੇ ਜਿਹਦੇ ਨਾਲ ਇਹ ਧੋਖਾ ਕਰਕੇ ਉਹਦੇ ਤੋਂ ਖੋਹ ਖਿੰਝ ਕੇ ਲਿਆਉਂਦਾ ਹੈ ਨਾ, ਉਹ ਵੀ ਖਪਦਾ ਹੈ, ਉਹ ਵੀ ਦੁਖੀ ਹੁੰਦਾ ਹੈ। ਉਹ ਕਹਿੰਦਾ ਮੇਰੇ ਨਾਲ ਧੋਖਾ ਕਰ ਗਿਆ ਹੈ। ਬੜੇ ਧੋਖੇਬਾਜ਼ ਐਸੇ ਲੋਕ ਤੁਰੇ ਫਿਰਦੇ ਨੇ, ਪੈਰ ਪੈਰ 'ਤੇ ਧੋਖਾ ਕਰੀ ਜਾਂਦੇ ਨੇ, ਕਈ ਵਾਰ ਵਪਾਰ ਸਾਂਝਾ ਕਰ ਲੈਂਦੇ ਨੇ ਮੁੜ ਕੇ ਧੋਖਾ ਦੇ ਜਾਂਦੇ ਨੇ। ਇਹਦਾ ਨਾਮ ਹੀ ਕਪਟ ਹੈ। ਸਤਿਗੁਰੂ ਜੀ ਕਹਿੰਦੇ ਅੰਦਰ ਕਪਟ ਹੈ, ਸਾਰਿਆਂ ਨੂੰ ਕਪਟੀ ਕਰਕੇ ਜਾਣਦਾ ਹੈ, ਅਤੇ ਕਪਟ ਕਰਕੇ ਆਪ ਵੀ ਖਪਦਾ ਹੈ, ਅਤੇ ਜਿਨ੍ਹਾਂ ਨਾਲ ਇਹ ਕਪਟ ਧੋਖਾ ਕਰਦਾ ਉਹਨਾਂ ਨੂੰ ਵੀ ਖਪਾਉਂਦਾ, ਦੁਖੀ ਕਰਦਾ ਹੈ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ।
ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਸਤਿਗੁਰੂ ਦਾ ਭਾਣਾ, ਸਤਿਗੁਰੂ ਦਾ ਹੁਕਮ ਇਹਦੀ ਯਾਦ ਵਿੱਚ ਨਹੀਂ ਆਉਂਦਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੁਕਮ ਹੈ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਐ ਗੁਰਸਿੱਖ ਮਿੱਤਰੋ, ਜਿਹੜੀ ਗੁਰੂ ਨੇ ਚਾਲੀ ਮਰਜ਼ਾਦਾ ਤੋਰੀ ਹੈ ਨਾ, ਉਸ ਮਰਜ਼ਾਦਾ ਅਨੁਸਾਰ ਤੁਸੀਂ ਚੱਲਣਾ ਕਰੋ। ਜੋ ਗੁਰ ਕਹੇ ਸੋਈ ਭਲ ਮੰਨੋ। ਜੋ ਗੁਰੂ ਸਾਹਿਬ ਜੀ ਹੁਕਮ ਕਰਦੇ ਨੇ ਉਹਨੂੰ ਭਲੀ ਪ੍ਰਕਾਰ ਮੰਨਣਾ ਕਰੀਏ, ਉਹਨੂੰ ਭਲੀ ਪ੍ਰਕਾਰ ਮੰਨੋ। ਪਰ ਅਸੀਂ ਕਹਿੰਦੇ ਵੀ ਗੁਰੂ ਦਾ ਆਖਿਆ ਤਾਂ ਸਾਨੂੰ ਭਾਉਂਦਾ ਨਹੀਂ, ਗੁਰੂ ਦਾ ਆਖਾ ਕਿਵੇਂ ਮੰਨੀਏ, ਅਸੀਂ ਗੁਰੂ ਦੇ ਆਖੇ ਨਹੀਂ ਲੱਗਦੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਮੰਨਦੇ ਹਾਂ, ਦੋਹਰਾ ਵੀ ਅਸੀਂ ਗੱਜ ਵੱਜ ਕੇ ਪੜ੍ਹਦੇ ਹਾਂ, ਪਰ ਗੁਰੂ ਸਾਹਿਬ ਜੀ ਦੀ ਗੱਲ ਨਹੀਂ ਮੰਨਦੇ। ਗੁਰੂ ਸਾਹਿਬ ਜੀ ਨੇ ਕਿਹਾ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਅੰਮ੍ਰਿਤ ਪੀਵੋ ਸਦਾ ਚਿਰ ਜੀਵ ਹੋ। ਗੁਰੂ ਕਹਿੰਦਾ ਭਾਈ ਅੰਮ੍ਰਿਤ ਛਕੋ, ਤਿਆਰ ਬਰ ਤਿਆਰ ਹੋਵੋ। ਅਸੀਂ ਕਹਿੰਦੇ ਨਹੀਂ ਜੀ, ਅਜੇ ਤਾਂ ਸਾਡੇ ਕੰਮ ਬੜੇ ਕਰਨ ਵਾਲੇ ਨੇ, ਹੁਣੇ ਅੰਮ੍ਰਿਤ ਛਕ ਲਿਆ ਤੇ ਲੋਕਾਂ ਨੇ ਸਾਨੂੰ ਬਾਬਾ ਜੀ ਕਹਿਣ ਲੱਗ ਪੈਣਾ ਵਾ। ਗੁਰੂ ਸਾਹਿਬ ਜੀ ਕਹਿੰਦੇ ਨੇ ਸਾਬਤ ਸੂਰਤ ਦਸਤਾਰ ਸਿਰਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਾਬਤ ਸੂਰਤ ਹੋ, ਕੇਸਾਂ ਦੀ ਬੇਅਦਬੀ ਨਾ ਕਰ, ਸੋਹਣੀ ਸਿਰ ਤੇ ਦਸਤਾਰ ਸਜਾਇਆ ਕਰ। ਇਹ ਅਕਾਲ ਪੁਰਖ ਦਾ ਸਰੂਪ ਹੈ ਤੇ ਪਰਮੇਸ਼ਰ ਨੇ ਆਪਣਾ ਸਰੂਪ ਗੁਰੂ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਤੇ ਸਤਿਗੁਰਾਂ ਨੇ ਇਹ ਆਪਣਾ ਸਰੂਪ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਅਸੀਂ ਕਹਿੰਦੇ ਹਾਂ ਜੀ ਸਾਨੂੰ ਇਹ ਸਰੂਪ ਚੰਗਾ ਨਹੀਂ ਲੱਗਦਾ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਨਸ਼ਿਆਂ ਦਾ ਤਿਆਗ ਕਰੋ, ਕਿਉਂਕਿ ਨਸ਼ੇ ਹਾਨੀਕਾਰਕ ਨੇ ਤੇ ਜਿੱਥੇ ਕਿਤੇ ਸਤਿਗੁਰੂ ਪਾਤਸ਼ਾਹ ਜੀ ਦਾ ਐਸਾ ਪਾਵਨ ਉਪਦੇਸ਼ ਹੋਵੇ ਆ ਸਾਡੇ ਨੌਜਵਾਨ ਉੱਥੇ ਲਾਗੇ ਨਹੀਂ ਜਾਂਦੇ। ਉਹ ਕਹਿੰਦੇ ਨੇ ਜੀ ਇਹਨਾਂ ਨੇ ਇਹੋ ਹੀ ਕਹਿਣਾ ਵੀ ਨਸ਼ੇ ਛੱਡੋ, ਕੇਸ ਰੱਖੋ, ਅਮਰ ਛਕੋ, ਤਿਆਰ ਬਰ ਤਿਆਰ ਹੋਵੋ, ਗੁਰੂ ਕੀ ਸੰਗਤ ਵਿੱਚ ਆਵੋ। ਗੁਰੂ ਦਾ ਹੁਕਮ ਸਾਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਤਿਗੁਰ ਕਾ ਭਾਣਾ ਚਿੱਤ ਨਾ ਆਵੇ। ਸਤਿਗੁਰੂ ਦਾ ਭਾਣਾ, ਸਤਿਗੁਰੂ ਦਾ ਹੁਕਮ ਇਹਨੂੰ ਯਾਦ ਨਹੀਂ ਆਉਂਦਾ। ਜਿਹੜਾ ਇਹ ਬਚਨ ਕਰਕੇ ਆਇਆ ਸੀ ਨਾ ਕਿ ਮਹਾਰਾਜ ਮੈਨੂੰ ਇਹ ਕੁੰਭੀ ਨਰਕ ਵਿੱਚੋਂ ਕੱਢੋ, ਮੈਂ ਨਾਮ ਜਪਾਂਗਾ, ਇਸ਼ਨਾਨ ਕਰਾਂਗਾ, ਦਾਨ ਕਰਾਂਗਾ, ਉਹ ਹੁਣ ਇਹਨੂੰ ਚੇਤੇ ਨਹੀਂ ਆ ਰਿਹਾ, ਇਹ ਵਿਸਰ ਗਿਆ ਉਹਨੂੰ। ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਦੋਂ ਮਾਤਾ ਦੇ ਉਧਰ ਤੋਂ ਬਾਹਰ ਆਇਆ, ਸੰਸਾਰ ਦੇ ਦਰਸ਼ਨ ਹੋਏ, ਇਹਨੂੰ ਉਹ ਮਾਲਕ ਵਿਸਰ ਗਿਆ। ਜਿਹੜੇ ਵਾਰ ਵਾਰ ਇਹ ਅਰਦਾਸਾਂ ਕਰਦਾ ਸੀ, ਲੇਲੜੀਆਂ ਕੱਢਦਾ ਸੀ ਨਾ, ਮਹਾਰਾਜ ਕਿਰਪਾ ਕਰੋ ਮੈਨੂੰ ਬਚਾਓ, ਸਤਿਗੁਰੂ ਜੀ ਕਹਿੰਦੇ ਉਹ ਸਭ ਕੁਛ ਇਹਨੂੰ ਭੁੱਲ ਗਿਆ। ਸਤਿਗੁਰ ਕਾ ਭਾਣਾ ਚਿੱਤ ਨਾ ਆਵੇ, ਸਤਿਗੁਰੂ ਜੀ ਦਾ ਭਾਣਾ, ਸਤਿਗੁਰੂ ਜੀ ਦਾ ਹੁਕਮ, ਸਤਿਗੁਰੂ ਦੀ ਰਜਾ ਇਹਨੂੰ ਯਾਦ ਨਹੀਂ ਆਉਂਦੀ।
ਆਪਣੇ ਸਵਾਏ ਫਿਰਾਹੀ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਆਪਣੇ ਸਵਾਏ ਆਪਣੇ ਪ੍ਰਯੋਜਨ ਵਾਸਤੇ ਤੁਰਿਆ ਫਿਰਦਾ ਹੈ।
ਕਿਰਪਾ ਕਰੇ ਜੇ ਆਪਣੀ,
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਕਥਨ ਕਰਦੇ ਨੇ ਜੇ ਵਾਹਿਗੁਰੂ ਅਕਾਲ ਪੁਰਖ ਅਥਵਾ ਗੁਰੂ ਸਾਹਿਬਾਨ ਆਪਣੀ ਕਿਰਪਾ ਕਰਨ
ਤਾਂ ਨਾਨਕ ਸ਼ਬਦ ਸਮਾਹੀ,
ਤਾਂ ਇਹ ਜੀਵ ਅਗਿਆਨਤਾ ਵਿੱਚੋਂ ਨਿਕਲ ਕੇ ਗਿਆਨ ਦੀ ਪ੍ਰਾਪਤੀ ਕਰ ਸਕਦਾ ਹੈ। ਇਹਦੀ ਜਿਹੜੀ ਮਤ ਹੋਸ਼ੀ ਹੋਈ ਸੀ, ਇਹਦੀ ਮਤ ਚੰਗੀ ਬਣ ਸਕਦੀ ਹੈ ਸਤਿਗੁਰੂ ਤੇ ਭਰੋਸਾ ਰੱਖ ਕੇ। ਇਹਦੇ ਅੰਦਰੋਂ ਛਾਲ ਵਾਲ ਕਵਟ ਸਾਰਾ ਦੂਰ ਹੋਵੇਗਾ। ਔਰ ਸਤਿਗੁਰੂ ਜੀ ਕਹਿੰਦੇ ਤਾਂ ਇਹ ਗੁਰੂ ਦੇ ਸ਼ਬਦ ਵਿੱਚ ਸਮਾ ਜਾਵੇਗਾ, ਜੇ ਪ੍ਰਭੂ ਕਿਰਪਾ ਕਰੇ, ਪ੍ਰਭੂ ਦੀ ਪ੍ਰਸੰਨਤਾ ਹੋ ਜਾਵੇ। ਕੱਲ ਵੀ ਬੇਨਤੀ ਕੀਤੀ ਸੀ ਵੀ ਗੁਰੂ ਦਿਆਲੂ ਹੈ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ। ਸਤਿਗੁਰੂ ਤੇ ਸਦਾ ਹੀ, ਸਤਿਗੁਰੂ ਦੇ ਦਰਵਾਜ਼ੇ ਸਦਾ ਹੀ ਖੁੱਲ੍ਹੇ ਨੇ, ਪਰ ਗੁਰਮੁਖੋ ਜੇ ਹੁਣ ਸਾਨੂੰ ਝੋਲੀ ਅੱਡ ਕੇ ਮੰਗਣ ਦੀ ਜਾਚ ਨਾ ਆਵੇ ਤੇ ਅਸੀਂ ਸਤਿਗੁਰੂ ਨੂੰ ਦੋਸ਼ੀ ਠਹਿਰਾਈ ਜਾਂਦੇ ਹਾਂ ਕਿ ਸਾਨੂੰ 50 ਸਾਲ ਹੋ ਗਏ ਗੁਰਦੁਆਰੇ ਜਾਂਦਿਆਂ ਨੂੰ, ਅਜੇ ਤੀਕਰ ਸਾਡਾ ਕੱਖ ਨਹੀਂ ਬਣਿਆ। ਹੁਣ ਮੰਗਣ ਦੀ ਜਾਚ ਤਾਂ ਸਾਨੂੰ ਨਹੀਂ ਆਈ, ਤੇ ਜਿੱਦਣ ਸਾਨੂੰ ਮੰਗਣ ਦੀ ਜਾਚ ਆ ਗਈ, ਸਤਿਗੁਰੂ ਜੀ ਕਹਿੰਦੇ ਗੁਰੂ ਤਾਂ ਦਿਆਲ ਹੈ, ਸਤਿਗੁਰੂ ਤੇ ਸਦਾ ਦਇਆ ਦਾ ਘਰ ਹੈ, ਸਤਿਗੁਰੂ ਸਦਾ ਮਿਰਹਮਤ ਕਰਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ, ਜੇ ਉਹ ਵਾਹਿਗੁਰੂ ਆਪਣੀ ਕਿਰਪਾ ਕਰ ਦੇਵੇ, ਗੁਰੂ ਕਿਰਪਾ ਦੇ ਘਰ ਵਿੱਚ ਆ ਜਾਵੇ, ਤਾਂ ਅਗਿਆਨੀ ਕਪਟੀ ਐਸੇ ਲੋਕ ਜਿਹੜੇ ਨੇ ਉਹ ਵੀ ਸ਼ਬਦ ਵਿੱਚ ਸਮਾ ਜਾਂਦੇ ਨੇ, ਸ਼ਬਦ ਵਿੱਚ ਅਭੇਦ ਹੋ ਜਾਂਦੇ ਹਨ।
ਮਹੱਲਾ ਚੌਥਾ, ਮਨਮੁਖ ਮਾਇਆ ਮੋਹੇ ਵਿਆਪੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਮਨਮੁਖ ਹੈ, ਜਿਹਦੀ ਬਿਰਤੀ ਮਨ ਵੱਲੇ ਹੈ ਨਾ, ਮਨ ਦੀ ਗੱਲ ਮੰਨਦਾ, ਮਨ ਦੇ ਆਖੇ ਲੱਗਦਾ, ਗੁਰੂ ਦੇ ਆਖੇ ਨਹੀਂ ਲੱਗਦਾ, ਉਹਨੂੰ ਮਨਮੁਖ ਕਿਹਾ ਜਾਂਦਾ। ਤੇ ਐਸਾ ਮਨਮੁਖ ਜਿਹੜਾ ਉਹ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ।
ਦੂਜੇ ਭਾਏ ਮਨੁਆ ਥਿਰ ਨਾਹੇ।
ਦਵੈਤ ਭਾਵ ਹੋਣ ਕਰਕੇ, ਇੱਕ ਦੂਜੇ ਨਾਲ ਈਰਖਾ ਹੋਣ ਕਰਕੇ, ਦੁਬਧਾ ਹੋਣ ਕਰਕੇ, ਮਾਇਆ ਦਾ ਮੋਹ ਹੋਣ ਕਰਕੇ, ਮਾਇਆ ਦਾ ਪਿਆਰ ਹੋਣ ਕਰਕੇ, ਇਹਦਾ ਮਨ ਜਿਹੜਾ ਉਹ ਟਿਕਦਾ ਨਹੀਂ, ਮਨ ਸਦਾ ਹੀ ਭੱਜਾ ਫਿਰਦਾ ਰਹਿੰਦਾ ਹੈ, ਮਨ ਦਾ ਟਿਕਾਓ ਬਣਦਾ ਹੀ ਨਹੀਂ। ਕਿਉਂਕਿ ਜੇ ਆਪ ਤੋਂ ਵੱਡੇ ਨੂੰ ਵੇਖਦਾ ਤੇ ਤਾਂ ਵੀ ਮਨ ਜਿਹੜਾ ਉਹ ਦੌੜਦਾ ਹੈ, ਇਹ ਮੇਰੇ ਤੋਂ ਅੱਗੇ ਲੰਘ ਗਿਆ। ਔਰ ਸਤਸੰਗਤ ਜੀ, ਦਵੈਤ ਭਾਵ ਕਰਕੇ, ਈਰਖਾ ਕਰਕੇ ਵੀ ਇਹਦਾ ਮਨ ਜਿਹੜਾ ਉਹ ਟਿਕਦਾ ਨਹੀਂ। ਦਵੈਤ ਭਾਵ ਕਰਕੇ ਮਨੂਆ ਜਿਹੜਾ ਹੈ ਨਾ, ਇਹ ਗੁਰੂ ਦੇ ਹੁਕਮ ਨੂੰ ਮੰਨਦਾ ਨਹੀਂ, ਟਿਕਦਾ ਨਹੀਂ।
ਅੰਨ ਦਿਨ ਜਲਤ ਰਹੇ ਦਿਨ ਰਾਤੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਸਥਿਰ ਨਾ ਹੋਣ ਕਰਕੇ ਰਾਤ ਦਿਨ ਸੜਦਾ ਰਹਿੰਦਾ ਹੈ, ਈਰਖਾ ਦੀ ਅੱਗ ਵਿੱਚ ਅੱਠੇ ਪਹਿਰ ਸੜੀ ਜਾਂਦਾ ਹੈ, ਸਾੜਾ ਹੀ ਬਣਿਆ ਰਹਿੰਦਾ ਇਹਨੂੰ। ਇੱਕ ਰਸ ਲਗਾਤਾਰ ਰਾਤ ਦਿਨ ਸੜਦਾ ਰਹਿੰਦਾ ਹੈ।
ਹਉਮੈ ਖਪਹਿ ਖਪਾਹੇ।
ਹਉਮੈ ਕਰਕੇ ਆਪ ਖਪਦਾ ਹੈ ਤੇ ਹੋਰਨਾਂ ਨੂੰ ਵੀ ਖਪਾਉਂਦਾ ਹੈ, ਹਉਮੈ ਕਰਕੇ ਆਪ ਦੁਖੀ ਹੁੰਦਾ ਹੈ, ਹੋਰਨਾਂ ਨੂੰ ਵੀ ਦੁਖੀ ਕਰਦਾ ਹੈ।
ਅੰਤਰ ਲੋਭ ਮਹਾ ਗੁਬਾਰਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਅੰਦਰ ਲੋਭ ਹੈ, ਅੰਦਰ ਲਾਲਚ ਹੈ, ਔਰ ਲਾਲਚ ਕਰਕੇ ਅਗਿਆਨਤਾ ਦਾ ਮਹਾ ਗੁਬਾਰਾ, ਵੱਡਾ ਹਨੇਰਾ ਇਹਦੇ ਅੰਦਰ ਬਣਿਆ ਹੋਇਆ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਾਬਾ ਪਿਰਥੀ ਚੰਦ ਨੂੰ ਕਿਹਾ, ਕਹਿਣ ਲੱਗੇ ਤੁਸੀਂ ਆਪਣੇ ਤਾਏ ਸਹਾਰੀ ਮਲ ਦੇ ਨਾਲ ਲਾਹੌਰ ਜਾਓ ਤੇ ਇਹਨਾਂ ਦੇ ਪੁੱਤਰ ਦੀ ਸ਼ਾਦੀ ਹੈ, ਸ਼ਾਦੀ ਵਿੱਚ ਸ਼ਾਮਿਲ ਹੋਵੋ। ਹੁਣ ਪਿਰਥੀ ਚੰਦ ਦੇ ਅੰਦਰ ਕਪਟ ਸੀ, ਅੰਦਰ ਲਾਲਚ ਸੀ, ਤੇ ਪਿਰਥੀ ਚੰਦ ਨੇ ਜਵਾਬ ਦੇ ਦਿੱਤਾ, ਕਹਿਣ ਲੱਗਾ ਮਹਾਰਾਜ ਜੀ ਮੈਂ ਲਾਹੌਰ ਚਲੇ ਗਿਆ ਨਾ, ਤੇ ਆਹ ਜਿਹੜੀ ਆਈ ਹੋਈ ਸੰਗਤ ਇਹਨੂੰ ਕੌਣ ਸੰਭਾਲੇਗਾ, ਇਹ ਮੇਰਾ ਕੰਮ ਹੈ ਵੀ ਸੰਗਤ ਨੂੰ ਸੰਭਾਲਣਾ, ਥਾਂ ਪਰ ਥਾਂ ਰੱਖਣਾ, ਇਹਨਾਂ ਦੀ ਸੇਵਾ ਕਰਨੀ, ਮੇਰੇ ਤੋਂ ਬਗੈਰ ਸੰਗਤ ਨਹੀਂ ਸੰਭਾਲੀ ਜਾਵੇਗੀ। ਲਾਲਚ ਸੀ ਵੀ ਕਿਤੇ ਗੁਰਤਾ ਗੱਦੀ ਹੋਰ ਨੂੰ ਨਾ ਦੇ ਦੇਣ, ਪਰ ਵੇਖੋ ਵਿਣ ਕਰਮਾਂ ਕਿਛ ਪਾਈਏ ਨਾ ਹੀ, ਜੇ ਬਹੁਤ ਤੇਰਾ ਧਾਵੈ, ਕਰਮਾਂ ਤੋਂ ਭਾਗਾਂ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਪਿਰਥੀ ਚੰਦ ਲਾਲਚ ਕਰਕੇ ਹੀ ਗੁਰਤਾ ਗੱਦੀ ਤੋਂ ਵਾਂਝਾ ਰਹਿ ਗਿਆ, ਤੇ ਗਰੀਬ ਨਵਾਜ ਗੁਰੂ ਅਰਜਨ ਸਾਹਿਬ ਜੀ ਸੰਤੋਖ ਕਰਕੇ ਗੁਰਤਾ ਗੱਦੀ ਨੂੰ ਹਾਸਲ ਕਰ ਗਏ। ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਲੋਭ ਹੈ, ਲੋਭ ਕਰਕੇ ਉਹਦੇ ਅੰਦਰ ਅਗਿਆਨਤਾ ਦਾ ਬਹੁਤ ਗਾੜਾ ਹਨੇਰਾ ਬਣਿਆ ਹੋਇਆ ਹੈ।
ਤਿੰਨ ਕੈ ਨਿਕਟ ਨਾ ਕੋਈ ਜਾਹੇ,
ਐਸੇ ਲਾਲਚੀ ਤੇ ਅਗਿਆਨੀ ਪੁਰਖ ਦੇ ਨੇੜੇ ਕੋਈ ਨਹੀਂ ਜਾਂਦਾ, ਉਹਦੇ ਲਾਗੇ ਕੋਈ ਨਹੀਂ ਜਾਂਦਾ। ਜਦੋਂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਤੇ ਸਤ ਸੰਗਤ ਜੀ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਜਦੋਂ ਦਸਤਾਰਬੰਦੀ ਹੋਣੀ ਸੀ ਉਸ ਵੇਲੇ ਪਿਰਥੀ ਚੰਦ ਨੇ ਰੌਲਾ ਪਾ ਦਿੱਤਾ ਤੇ ਜਿਹੜੀ ਦਸਤਾਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਮਿਲੀ ਸੀ, ਸਤਿਗੁਰੂ ਜੀ ਕਹਿਣ ਲੱਗੇ ਭਰਾਤਾ ਜੀ ਜੇ ਪੱਗ ਬੰਨਿਆ ਜੇ ਦਸਤਾਰ ਬੰਨਿਆ ਗੁਰੂ ਬਣ ਜਾਈਦਾ ਤੇ ਤੁਸੀਂ ਲੈ ਲਓ। ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਪਿਰਥੀ ਚੰਦ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਾਸੋਂ ਪੱਗ ਲੈ ਕੇ ਆਪਣੇ ਸਿਰ ਤੇ ਬੰਨ ਲਈ, ਪਰ ਸੰਗਤ ਵਿੱਚੋਂ ਉੱਠ ਕੇ ਕਿਸੇ ਨੇ ਮੱਥਾ ਨਹੀਂ ਟੇਕਿਆ। ਸਤਿਗੁਰੂ ਜੀ ਕਹਿੰਦੇ ਅੰਦਰ ਲੋਭ ਸੀ, ਅਗਿਆਨਤਾ ਦਾ ਗੁਬਾਰ ਸੀ, ਇਸ ਕਰਕੇ ਕਿਸੇ ਨੇ ਉੱਠ ਕੇ ਮੱਥਾ ਨਹੀਂ ਟੇਕਿਆ, ਕੋਈ ਨੇੜੇ ਤੱਕ ਨਹੀਂ ਗਿਆ। ਤੇ ਜਦੋਂ ਸੰਗਤ ਵਿੱਚੋਂ ਕਿਸੇ ਨੇ ਉੱਠ ਕੇ ਮੱਥਾ ਨਾ ਟੇਕਿਆ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੂੰ ਗਾਲਾਂ ਕੱਢੀ ਜਾਵੇ ਵੀ ਇਹਨਾਂ ਦਾ ਬੇੜਾ ਗਰਕ ਹੋਇਆ, ਇਹਨਾਂ ਨੇ ਸੰਗਤ ਨੂੰ ਰੋਕ ਦਿੱਤਾ। ਹੁਣ ਉਹਨੇ ਆਪਣਾ ਅਵਗਣ ਨਹੀਂ ਵੇਖਿਆ ਵੀ ਮੇਰੇ ਅੰਦਰ ਲਾਲਚ ਸੀ, ਮੈਂ ਲਾਲਚ ਕਰਕੇ ਵਾਂਝਾ ਰਹਿ ਗਿਆ ਹਾਂ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਲੋਭ ਹੈ ਅਤੇ ਅਗਿਆਨਤਾ ਦਾ ਬਹੁਤਾ ਹਨੇਰਾ ਹੈ ਉਹਨਾਂ ਦੇ ਨੇੜੇ ਕੋਈ ਨਹੀਂ ਜਾਂਦਾ।
ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ।
ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਲੋਕ ਉਹ ਆਪ ਦੁਖੀ ਹੁੰਦੇ ਨੇ, ਉਹਨਾਂ ਨੂੰ ਕਦੇ ਵੀ ਆਤਮਕ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ।
ਜਨਮ ਮਰਹਿ ਮਰ ਜਾਹੇ,
ਜਨਮ ਲੈ ਕੇ ਆਉਂਦੇ ਨੇ ਮਰ ਕਰਕੇ ਚਲੇ ਜਾਂਦੇ ਨੇ, ਉਹ ਆਵਾਗਾਉਣ ਦੇ ਚੱਕਰ ਵਿੱਚ ਪੈ ਰਹਿੰਦੇ ਨੇ, ਜੰਮਣ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਹਨ।
ਨਾਨਕ ਬਖਸ ਲਏ ਪ੍ਰਭ ਸਾਚਾ,
ਹਜ਼ੂਰ ਕਥਨ ਕਰਦੇ ਨੇ ਸੱਚਾ ਪ੍ਰਭੂ ਜੇ ਕਿਰਪਾ ਕਰਕੇ ਬਖਸ਼ ਲਵੇ।
ਜੇ ਗੁਰ ਚਰਨੀ ਚਿਤ ਲਾਹੇ,
ਹਾਂ ਜੇ ਇਹ ਜੀਵ ਗੁਰੂ ਦੇ ਚਰਨਾਂ ਨਾਲ ਚਿਤ ਲਾ ਲਵੇ, ਗੁਰੂ ਸ਼ਬਦ ਨਾਲ ਜੁੜ ਜਾਵੇ, ਗੁਰ ਸ਼ਬਦ ਦਾ ਅਭਿਆਸੀ ਬਣ ਜਾਵੇ, ਤਾਂ ਉਹ ਸੱਚਾ ਪ੍ਰਭੂ ਵਾਹਿਗੁਰੂ ਕਿਰਪਾ ਕਰਕੇ ਇਹਨੂੰ ਬਖਸ਼ ਲਵੇਗਾ।
ਪੌੜੀ ਸੰਤ ਭਗਤ ਪਰਵਾਨ,
ਸਤਸੰਗਤ ਜੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੌੜੀ ਅੰਦਰ ਜ਼ਿਕਰ ਕੀਤਾ ਪਰਮੇਸ਼ਰ ਦੇ ਪਿਆਰਿਆਂ ਦਾ ਵੀ ਉਹ ਸੰਤ ਭਗਤ ਪਰਮਾਨੀਕ ਹਨ।
ਜੋ ਪ੍ਰਭ ਪਾਇਆ,
ਜਿਹੜੇ ਪ੍ਰਭੂ ਨੂੰ ਭਾਗ ਹੈ, ਜਿਹੜੇ ਪ੍ਰਭੂ ਨੂੰ ਚੰਗੇ ਲੱਗੇ। ਚੰਗੇ ਕਿਹੜੇ ਲੱਗੇ? ਜਿਨ੍ਹਾਂ ਨੂੰ ਪ੍ਰਭੂ ਚੰਗਾ ਲੱਗਾ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਚੰਗਾ ਲੱਗਾ ਹੈ, ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਚੰਗਾ ਲੱਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੰਤ ਭਗਤ ਪਰਮਾਨੀਕ ਹੋ ਗਏ ਹਨ।
ਸਹੀ ਵਿਚੱਖਣ ਜੰਤ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਜੰਤ ਉਹ ਜੀਵ ਸਿਆਣੇ ਹਨ।
ਜਿੰਨੀ ਹਰ ਧਿਆਇਆ,
ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਨੂੰ ਚੇਤੇ ਕੀਤਾ।
ਅੰਮ੍ਰਿਤ ਨਾਮ ਨਿਧਾਨ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਰੂਪੀ ਜੋ ਖਜ਼ਾਨਾ ਹੈ ਅੰਮ੍ਰਿਤ ਦਾ, ਅੰਮ੍ਰਿਤ ਨਾਮ ਨਿਧਾਨ। ਸਤਿਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਨਾਮ ਨਿਧਾਨ, ਨਾਮ ਰੂਪੀ ਜੋ ਅੰਮ੍ਰਿਤ ਦਾ ਖਜ਼ਾਨਾ ਹੈ।
ਭੋਜਨ ਖਾਇਆ,
ਇਹ ਨਾਮ ਰੂਪੀ ਅੰਮ੍ਰਿਤ ਉਹਨਾਂ ਨੇ ਭੋਜਨ ਖਾਧਾ ਹੈ, ਇਹ ਉਹਨਾਂ ਦਾ ਭੋਜਨ ਹੈ। ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ, ਔਰ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਭੋਜਨ ਨਾਮ ਹੈ, ਤੇ ਜਿਹੜੇ ਕੇਵਲ ਸੰਸਾਰੀ ਭੁੱਖ ਮਹਿਸੂਸ ਕਰਦੇ ਨੇ ਉਹਨਾਂ ਦਾ ਭੋਜਨ ਪ੍ਰਸ਼ਾਦਾ ਹੈ। ਅਸੀਂ ਪ੍ਰਸ਼ਾਦੇ ਤੋਂ ਬਗੈਰ ਨਹੀਂ ਬਚ ਸਕਦੇ, ਥੋੜ੍ਹਾ ਜਿਹਾ ਵੀ ਲੇਟ ਹੋ ਜਾਵੇ ਤਾਂ ਪਰਿਵਾਰ ਨੂੰ ਝਿੜਕਾਂ ਮਾਰਦੇ ਹਾਂ, ਪਰ ਗੁਰਮੁਖੋ ਜਿਨ੍ਹਾਂ ਦਾ ਨਾਮ ਤੇ ਗਿਆਨ ਰੂਪੀ ਭੋਜਨ ਹੈ ਨਾ, ਉਹ ਨਾਮ ਰੂਪੀ ਅਥਵਾ ਗਿਆਨ ਰੂਪੀ ਭੋਜਨ ਤੋਂ ਬਗੈਰ ਨਹੀਂ ਬਚਦੇ।
ਸੰਤ ਜਨਾਂ ਕੀ ਧੂੜ,
ਸੰਤ ਜਨਾਂ ਦੇ ਚਰਨਾਂ ਦੀ ਧੂੜੀ,
ਮਸਤਕ ਲਾਇਆ
ਮੱਥੇ ਉੱਤੇ ਲਾਉਣਾ ਕੀਤੀ ਹੈ। ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਬਹੁਤ ਵਾਰ ਧੂੜੀ ਦਾ ਜ਼ਿਕਰ ਕੀਤਾ ਹੈ। ਧੂੜੀ ਦਾ ਅਰਥ ਵਿਦਵਾਨਾਂ ਨੇ ਨਿਮਰਤਾ ਕੀਤਾ ਹੈ। ਜੈਸੀ ਸੰਤ ਜਨਾਂ ਦੇ ਅੰਦਰ ਨਿਮਰਤਾ ਹੈ, ਐਸੀ ਨਿਮਰਤਾ ਉਹਨਾਂ ਨੇ ਪ੍ਰਾਪਤ ਕਰ ਲਈ ਉਹ ਪਰਮੇਸ਼ਰ ਦੇ ਪਿਆਰਿਆਂ ਨਾਲ ਜੁੜ ਕੇ। ਸੰਤ ਅਸਲ ਦੇ ਵਿੱਚ ਉਹ ਹੈ ਜਿਹੜਾ ਸ਼ਾਂਤ ਸੁਭਾਅ ਹੈ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਹਾਂ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ਼। ਉਹਨੂੰ ਸੰਤ ਕਿਹਾ ਜਾਂਦਾ ਹੈ। ਪਰ ਜੇ ਕੋਈ ਨਾਮ ਸੰਤ ਰਖਵਾ ਕੇ ਤੇ ਉਹਦੇ ਅੰਦਰ ਭਾਂਬੜ ਬਲਦੇ ਹੋਣ, ਉਹਨੂੰ ਸੰਤ ਨਹੀਂ ਕਿਹਾ ਜਾਂਦਾ। ਕਿਉਂਕਿ ਸੰਤ ਨਾਮ ਸ਼ਾਂਤ ਕੀ ਸੁਭਾਅ ਦਾ ਹੈ। ਭਾਵੇਂ ਕੋਈ ਕੱਟੀ ਜਾਵੇ ਵੱਢੀ ਜਾਵੇ, ਫਿਰ ਵੀ ਉਹਦੇ ਕਾਰਜ ਸਵਾਰ ਦੇਣੇ, ਐਸਿਆਂ ਦਾ ਨਾਮ ਸੰਤ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੰਤ ਸਨ। ਭਾਵੇਂ ਹਜ਼ੂਰ ਨੂੰ ਭਾਈ ਪ੍ਰਾਣਾ ਜੀ ਵਰਗਿਆਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਹੁਕਮ ਕਰੋ, ਅਸੀਂ ਧਰਤੀ ਮੋਧੀ ਕਰ ਦਿੰਦੇ ਹਾਂ, ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੰਦੇ ਹਾਂ। ਮਹਾਰਾਜ ਸਾਹਿਬ ਜੀ ਨੇ ਕਿਹਾ, ਨਹੀਂ ਗੁਰਸਿੱਖੋ, ਇੱਕ ਜਿੰਦ ਬਦਲੇ ਇੰਨੀਆਂ ਜਿੰਦਾਂ ਗਵਾਵਾਂਗੇ ਆਪਾਂ, ਨਹੀਂ ਐਸਾ ਕੰਮ ਨਹੀਂ ਕਰਨਾ। ਧੰਨ ਗੁਰੂ ਅਰਜਨ ਸਾਹਿਬ ਜੀ ਸੰਤ ਸਨ ਅਤੇ ਐਸੇ ਸੰਤ ਜਨਾਂ ਦੀ ਧੂੜ ਜਿਨ੍ਹਾਂ ਨੇ ਮਸਤਕ 'ਤੇ ਲਾਈ, ਉਹਨਾਂ ਨੂੰ ਵੀ ਸ਼ਾਂਤੀ ਪ੍ਰਾਪਤ ਹੋਈ।
ਨਾਨਕ ਭਏ ਪੁਨੀਤ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੁਨੀਤ ਪਵਿੱਤਰ ਹੋ ਗਏ ਹਨ।
ਹਰ ਤੀਰਥ ਨਹਾਇਆ,
ਜਿਨ੍ਹਾਂ ਦੇ ਹਰੀ ਦੇ ਨਾਮ ਰੂਪੀ ਤੀਰਥ 'ਤੇ ਨਹਾਇਆ, ਨਹਾਤੇ ਨੇ, ਇਸ਼ਨਾਨ ਕੀਤਾ, ਉਹ ਪਵਿੱਤਰ ਹੋਏ ਨੇ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਸੇ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਆਪਾਂ ਤੀਰਥਾਂ 'ਤੇ ਚੱਲੀਏ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕੀ ਕਰਾਂਗੇ? ਕਹਿਣ ਲੱਗੇ ਮਹਾਰਾਜ ਆਪਾਂ ਉੱਥੇ ਤੀਰਥਾਂ 'ਤੇ ਇਸ਼ਨਾਨ ਕਰਕੇ ਆਵਾਂਗੇ। ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਭਾਈ ਰੋਜ਼ ਹੀ ਤੀਰਥ 'ਤੇ ਇਸ਼ਨਾਨ ਕਰਦੇ ਹਾਂ। ਅਤੇ ਕਹਿਣ ਲੱਗੇ ਮਹਾਰਾਜ ਸਾਨੂੰ ਕਿੰਨੇ ਦਿਨ ਹੋ ਗਏ ਵੇਖਦਿਆਂ ਨੂੰ, ਤੁਸੀਂ ਤਾਂ ਇੱਥੇ ਹੀ ਬੈਠੇ ਹੋ। ਅਤੇ ਹਜ਼ੂਰ ਨੇ ਕਿਹਾ ਸੀ ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ। ਮੈਂ ਤੀਰਥਾਂ 'ਤੇ ਨਹਾਉਣ ਵਾਸਤੇ ਜਾਂਦਾ ਹਾਂ, ਪਰ ਤੀਰਥ ਪਰਮੇਸ਼ਰ ਦਾ ਨਾਮ ਹੈ। ਅਸਲ ਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਵੱਡਾ ਤੀਰਥ ਹੈ। ਅਤੇ ਜਿਨ੍ਹਾਂ ਨੇ ਨਾਮ ਰੂਪੀ ਤੀਰਥ 'ਤੇ, ਸਤਸੰਗਤ ਜੀ, ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕੀਤਾ, ਸਤਿਗੁਰੂ ਜੀ ਕਹਿੰਦੇ ਉਹ ਪਵਿੱਤਰ ਹੋ ਗਏ ਹਨ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਆਪਾਂ ਨੂੰ ਕੱਲ੍ਹ ਵੀ ਬਖਸ਼ਿਸ਼ ਕੀਤੀ ਸੀ, ਔਰ ਅੱਜ ਵੀ ਹਜ਼ੂਰ ਨੇ ਇਹ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਿਰਹਮਤ ਕਰਨ, ਆਪਾਂ ਵੀ ਗੁਰੂ ਸ਼ਬਦ ਨਾਲ ਚਿੱਤ ਜੋੜੀਏ, ਤਾਂ ਕਿ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ, ਛਲ, ਕਪਟ, ਲੋਭ ਆਦਿਕ ਜਿਹੜੇ ਨੇ, ਇਹ ਸਾਰੇ ਦੂਰ ਹੋ ਜਾਣ। ਅਸੀਂ ਵਾਹਿਗੁਰੂ ਦੇ ਨਾਮ ਰੂਪੀ ਤੀਰਥ 'ਤੇ ਇਸ਼ਨਾਨ ਕਰਕੇ ਪਵਿੱਤਰ ਹੋ ਜਾਈਏ, ਆਪਣੇ ਆਪ ਨੂੰ ਸਫਲਾ ਕਰੀਏ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸੰਤ ਜਨਾ ਕੀ ਧੂਰ,
ਮਸਤਕ ਲਾਇਆ, ਨਾਨਕ ਭਏ ਪੁਨੀਤ, ਹਰ ਤੀਰਥ ਨਹਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।